ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਧਾਰ ਤੀਜਾ ਸਾਜਨ ਮੇਰੇ ਪ੍ਰੀਤਮਹ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵਹੋ ਸਦਾ ਆਪਣਾ ਨਾਮ ਪਦਾਰਥ ਲੇਹੋ ਸਾਜਨ ਮੇਰੇ ਪ੍ਰੀਤਮਹ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵਹੋ ਸਦਾ ਆਪਣਾ ਨਾਮ ਪਦਾਰਥ ਲੇਹੋ ਭਗਤ ਕਰਹੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਭਾਵੇ ਆਪਣਾ ਭਾਣਾ ਤੁਮ ਕਰਹੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ ਭਗਤ ਭਾਵ ਇਹੋ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਭਗਤ ਭਾਵ ਇਹੋ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਕਹੇ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗਤ ਜੋਤ ਭਗਤ ਵਸ਼ਲ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਨਿਰਮਲ ਗੋਦ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨਾਲ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਣਾ ਚਿੱਤ ਜੋੜਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਤੀਸਰੇ ਗੁਰਦੇਵ ਸੇਵਾ ਤੇ ਸਿਮਰਨ ਦੇ ਪੁੰਜ ਨਿਮਾਣਿਆਂ ਦੇ ਮਾਣ ਗੁਰੂ ਪਰਬਤ ਮੇਰਾਨ ਸੁਜਾਨ ਪੁਰਖ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਇਹ ਰੂਹਾਨੀ ਬਚਨ ਆਸਾ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 440 441 ਅਤੇ 442 ਤੇ ਸ਼ੁਭ ਨੀਕ ਹਨ। ਸ਼ੰਤ ਸਿਰਲੇਖ ਹੈ। ਆਮ ਕਰਕੇ ਜਿਵੇਂ ਅਸ਼ਟਪਦੀਆਂ ਵਿੱਚ 8 ਪਦੇ ਸ਼ੰਤ ਸਿਰਲੇਖ ਹੇਠ ਸ਼ਬਦ ਦੇ 4 ਪਦੇ ਹੁੰਦੇ ਹਨ, ਪਰ ਸਤਿਗੁਰੂ ਜੀ ਨੇ ਜਿਵੇਂ ਅਸ਼ਟਪਦੀਆਂ ਵਿੱਚ ਵੀ ਕਈ ਥਾਵਾਂ ਤੇ 8 ਤੋਂ ਵੱਧ, ਇਸੇ ਤਰ੍ਹਾਂ ਅੱਜ ਦੇ ਇਹ ਸ਼ਬਦ ਵਿੱਚ ਤਕਰੀਬਨ 10 ਬੰਦ ਹਨ। ਸ਼ਬਦ ਲੰਬੇਰਾ ਹੈ, ਇਸ ਕਰਕੇ ਆਪਾਂ ਸਾਰਿਆਂ ਨੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਨੇ ਜੋ ਅੱਜ ਦਾ ਹੁਕਮ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਹੁਕਮ ਦੀ ਵਿਚਾਰ ਸ਼ਬਦ ਦੇ ਜੋ ਅਖਰੀ ਅਰਥ ਹਨ ਉਹ ਸਰਵਣ ਕਰਨੇ ਨੇ। ਉਸ ਤੋਂ ਪਹਿਲਾਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਤੇ ਉਹਨਾਂ ਦੇ 30 ਸਾਥੀਆਂ ਦੇ ਸ਼ਹੀਦੀ ਦਿਹਾੜੇ ਦੇ ਰੂਪ ਵਿੱਚ ਬੜੀ ਹੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਅਹਿਮਦ ਸ਼ਾਹ ਅਬਦਾਲੀ, ਜਿਸ ਨੇ 1761 ਈਸਵੀ ਨੂੰ ਪਾਣੀਪਤ ਦੀ ਲੜਾਈ ਵਿੱਚ ਮਰਹੱਟਿਆਂ ਨੂੰ ਬੜੀ ਤਕੜੀ ਸ਼ਿਕਸਤ ਦਿੱਤੀ ਅਤੇ ਜਦੋਂ ਉਸ ਨੇ ਆਪਣੀ ਜਿੱਤ ਪ੍ਰਾਪਤ ਕਰਕੇ ਵਾਪਸ ਕਾਬਲ ਜਾਣ ਦੀ ਤਿਆਰੀ ਕੀਤੀ, ਸੋਚਿਆ ਕਿ ਹੁਣ ਤਾਂ ਸਾਰਾ ਹੀ ਦੇਸ਼ ਮੇਰੀ ਈਨ ਮੰਨ ਲਵੇਗਾ, ਪਰ ਗੁਰੂ ਕੇ ਸਿੱਖਾਂ ਨੇ ਗੋਇੰਦਵਾਲ ਸਾਹਿਬ ਦੇ ਪਤਨ ਤੋਂ ਲੈ ਕੇ ਅਟਕ ਤੱਕ ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕੀਤਾ ਅਤੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ, ਇੱਥੋਂ ਦਾ ਕੀਮਤੀ ਮਾਲ ਅਸਬਾਬ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਤੋਂ ਖੋਹ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਫਿਰ ਇੱਕ ਵਾਰ ਪਰੇਸ਼ਾਨੀ ਵਿੱਚ ਪਾ ਦਿੱਤਾ। ਇਸ ਤੋਂ ਬਾਅਦ 1762 ਈਸਵੀ ਨੂੰ ਵੱਡਾ ਘੱਲੂਘਾਰਾ ਹੋਇਆ, ਜਿਸ ਵਿੱਚ 30,000 ਦੇ ਕਰੀਬ ਗੁਰੂ ਕੇ ਸਿੱਖ, ਇਸਤਰੀਆਂ, ਪੁਰਖ, ਬੱਚੇ, ਨੌਜਵਾਨ, ਬਜ਼ੁਰਗ ਸ਼ਹਾਦਤ ਦਾ ਜਾਮ ਪੀ ਗਏ। ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਕਿ ਮੈਂ ਹੁਣ ਸਿੱਖ ਖਤਮ ਕਰ ਦਿੱਤੇ ਨੇ। ਉਹਨੇ ਲਾਹੌਰ ਦੀ ਧਰਤੀ ਤੇ ਰੁਕ ਕੇ ਕਈ ਵਾਰ ਆਪਣੇ ਫੌਜੀ ਦਸਤੇ ਭੇਜੇ ਤੇ ਗੁਰੂ ਕੇ ਸਿੱਖ ਜੰਗਲਾਂ ਦੀਆਂ ਝੱਲਾਂ ਵਿੱਚੋਂ ਨਿਕਲ ਕੇ ਆ ਕੇ ਉਨ੍ਹਾਂ ਦਾ ਮੁਕਾਬਲਾ ਕਰਦੇ, ਜਿਸ ਦਾ ਜ਼ਿਕਰ ਕਾਜ਼ੀ ਨੂਰ ਮੁਹੰਮਦ ਨੇ ਜੰਗਨਾਮੇ ਵਿੱਚ ਵੀ ਕੀਤਾ, ਜੋ ਉਸ ਵੇਲੇ ਦਾ ਇਤਿਹਾਸਕਾਰ ਕਹਿ ਲਈਏ, ਪੱਤਰਕਾਰ ਕਹਿ ਲਈਏ, ਜੋ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਇਆ ਸੀ, ਜਿਸ ਨੇ ਲੁਕਵੇਂ ਢੰਗ ਦੇ ਨਾਲ ਵੀ ਸਿੱਖਾਂ ਦੇ ਕਰੈਕਟਰ ਨੂੰ ਵੇਖਿਆ ਤੇ ਜੋ ਨਫ਼ਰਤ ਦੇ ਨਾਲ ਕੁੱਤੇ ਸ਼ਬਦ ਤੱਕ ਵੀ ਵਰਤਦਾ ਤੇ ਅਖੀਰ ਨੂੰ ਫਿਰ ਕਹਿੰਦਾ, ਨਹੀਂ ਇਹ ਤਾਂ ਸੱਚਮੁੱਚ ਸ਼ੇਰ ਨੇ ਜਿਨ੍ਹਾਂ ਵਿੱਚ ਕੋਈ ਐਬ ਕੋਈ ਗੁਨਾਹ ਨਹੀਂ, ਇਹ ਤਾਂ ਕਰੈਕਟਰ ਦੇ ਚਰਿੱਤਰ ਦੇ ਬਹੁਤ ਉੱਚੇ ਤੇ ਸੁੱਚੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਭਾਈ ਹਾਠੂ ਸਿੰਘ ਤੇ ਭਾਈ ਬਾਗੜ ਸਿੰਘ ਦੀ ਸ਼ਹਾਦਤ ਹੋਈ, ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਮੁਕਾਬਲਾ ਕੀਤਾ, ਬਾਅਦ ਵਿੱਚ ਗ੍ਰਿਫ਼ਤਾਰ ਹੋਏ ਔਰ ਹਾਥੀ ਦੇ ਪੈਰਾਂ ਨਾਲ ਬੰਨ ਕੇ ਇਨ੍ਹਾਂ ਨੂੰ ਚੀਰ ਕੇ ਦੋ ਫਾੜ ਕਰਕੇ ਸ਼ਹੀਦ ਕੀਤਾ ਗਿਆ। ਸੋ ਇਤਨਾ ਜਦੋਂ ਜ਼ੁਲਮ ਕਰ ਰਿਹਾ ਸੀ ਅਹਿਮਦ ਸ਼ਾਹ ਅਬਦਾਲੀ ਤੇ ਗੁਰੂ ਕੇ ਸਿੱਖ ਜੰਗਲਾਂ ਦੀਆਂ ਝੱਲਾਂ ਵਿੱਚ ਜਾ ਕੇ ਉਨ੍ਹਾਂ ਦਿਨਾਂ ਵਿੱਚ ਆਪਣੀ ਯੁੱਧ ਨੀਤੀ ਦੇ ਮੁਤਾਬਕ ਯੁੱਧ ਲੜਦੇ, ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਜਦੋਂ 1764 ਈਸਵੀ ਨੂੰ 30,000 ਦੇ ਕਰੀਬ ਸੈਨਾ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਸੋਚਿਆ ਕਿ ਹੁਣ ਕੋਈ ਵੀ ਮੇਰੇ ਮੁਕਾਬਲੇ ਲਈ ਸਾਹਮਣੇ ਨਹੀਂ ਆਵੇਗਾ, ਗੁਰੂ ਕੇ ਸਿੱਖ ਭਾਵੇਂ ਲੁਕਵੇਂ ਢੰਗ ਨਾਲ ਯੁੱਧ ਨੀਤੀ ਅਪਣਾਉਂਦੇ ਸਨ, ਪਰ ਫਿਰ ਵੀ ਆਪਣੀ ਜਿੰਦ ਜਾਨ ਤੋਂ ਪਿਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੱਖੀ ਦਾ ਧੁਰਾ, ਮਾਨਵਤਾ ਨੂੰ ਜਿੱਥੋਂ ਰੂਹਾਨੀਅਤ ਦਾ ਉਪਦੇਸ਼ ਮਿਲਦਾ, ਮੀਰੀ ਪੀਰੀ ਦਾ ਸਿਧਾਂਤ, ਸ੍ਰੀ ਅਕਾਲ ਤਖ਼ਤ ਸਾਹਿਬ ਇਹਦੀ ਆਨ ਤੇ ਸ਼ਾਨ ਵਾਸਤੇ ਕੁਝ ਗੁਰੂ ਕੇ ਸਿੱਖ ਸੁਰੱਖਿਆ ਜਥੇ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਵਾਸਤੇ ਇੱਥੇ ਮੌਜੂਦ ਰਹਿੰਦੇ ਸਨ। ਉਨ੍ਹਾਂ ਹੀ ਦਿਨਾਂ ਵਿੱਚ ਇੱਕ ਨਿਹੰਗ ਸਿੰਘ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜੋ ਆਪਣੇ 30 ਸਾਥੀਆਂ ਸਮੇਤ ਹਰਿਮੰਦਰ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਲਈ ਇੱਥੇ ਮੌਜੂਦ ਸਨ, ਜਿਨ੍ਹਾਂ ਬਾਰੇ ਇਤਿਹਾਸਕਾਰਾਂ ਲਿਖਿਆ ਕਿ ਉਹ ਬੜੀ ਚੜ੍ਹਦੀ ਕਲਾ ਵਾਲੇ ਰਹਿਤ ਬਹਿਤ ਵਿੱਚ ਪੱਕੇ ਨਿਤਨੇਮ ਦੇ ਧਾਰਨੀ ਤੇ ਗੁਰੂ ਦੇ ਪ੍ਰਤੀ ਜਿਨ੍ਹਾਂ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਸਤਿਗੁਰੂ ਧਰਮ ਅਤੇ ਗੁਰਸਿੱਖੀ ਦੀ ਆਨ ਸ਼ਾਨ ਲਈ ਗੁਰਧਾਮਾਂ ਦੀ ਰਾਖੀ ਕਰਨ ਲਈ ਜਿਨ੍ਹਾਂ ਦੇ ਅੰਦਰ ਸ਼ਹੀਦ ਭਾਈ ਮਨੀ ਸਿੰਘ ਵਾਂਗ ਸ਼ਹੀਦ ਬਾਬਾ ਦੀਪ ਸਿੰਘ ਵਾਂਗ ਆਪਾ ਕੁਰਬਾਨ ਕਰਨ ਦਾ ਜਜ਼ਬਾ ਮੌਜੂਦ ਸੀ, ਜਦੋਂ ਅਹਿਮਦ ਸ਼ਾਹ ਅਬਦਾਲੀ ਦੀ 30,000 ਦੀ ਗਿਣਤੀ ਵਿੱਚ ਫੌਜ ਚੜ੍ਹ ਕੇ ਆਈ ਤੇ ਗੁਰੂ ਕੇ ਸਿੱਖਾਂ ਨੇ 30 ਦੀ ਗਿਣਤੀ ਵਿੱਚ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੋਰਚੇ ਗੜ ਦਿੱਤੇ ਔਰ ਇੱਥੇ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਅਰਦਾਸਾ ਸੋਧਿਆ। ਅਨੇਕਾਂ ਹੀ ਅਹਿਮਦ ਸ਼ਾਹ ਅਬਦਾਲੀ ਦੇ ਫੌਜੀਆਂ ਨੂੰ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਤੇ ਉਨ੍ਹਾਂ ਦੇ 30 ਸਾਥੀ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਦਾ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ ਜਿੱਥੇ ਸ੍ਰੀ ਅਖੰਡ ਪਾਠਾਂ ਵਾਸਤੇ ਕਮਰਿਆਂ ਦਾ ਕੰਪਲੈਕਸ ਬਣਿਆ ਹੋਇਆ ਉੱਥੇ ਉਹ ਅਸਥਾਨ ਸ਼ੋਭਨੀਕ ਹੈ, ਜੋ ਅੱਜ ਵੀ ਸਾਡੇ ਵਾਸਤੇ ਪ੍ਰੇਰਣਾ ਦਾ ਸਰੋਤ ਹੈ ਕਿ ਸਿੱਖ ਭਾਵੇਂ ਕਿੰਨੇ ਵੀ ਵਿਖੜੇ ਸਮੇਂ ਵਿੱਚ ਸਨ ਪਰ ਜਦੋਂ ਵੀ ਕਿਸੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਚਾਹੇ ਉਹ ਮੱਸਾ ਰੰਗੜ ਸੀ, ਸਮੇਂ ਦੀਆਂ ਸਰਕਾਰਾਂ ਸਨ ਤੇ ਚਾਹੇ ਅਹਿਮਦ ਸ਼ਾਹ ਅਬਦਾਲੀ, ਗੁਰੂ ਕੇ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਆਪਣੇ ਗੁਰਧਾਮਾਂ ਦੀ ਰਾਖੀ ਲਈ ਸਦਾ ਹੀ ਆਪਾ ਕੁਰਬਾਨ ਕਰਨ ਲਈ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਿਆ, ਕਿਉਂਕਿ ਗੁਰੂ ਕੀ ਬਾਣੀ ਦੇ ਬਚਨ ਨੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਅੱਜ ਤਕਰੀਬਨ 9 ਵਜੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਰੱਬੀ ਬਾਣੀ ਦਾ ਕੀਰਤਨ ਅਤੇ ਅਰਦਾਸ ਹੋਣੀ ਹੈ। ਸੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਨੂੰ ਇਨ੍ਹਾਂ ਪਾਵਨ ਪਵਿੱਤਰ ਬਚਨਾਂ ਦੇ ਰਾਹੀਂ ਸਭ ਤੋਂ ਪਹਿਲਾਂ ਪਰਮਾਤਮਾ ਦੀ ਭਗਤੀ ਕਰਨ ਦੀ ਪ੍ਰੇਰਣਾ ਕੀਤੀ ਹੈ। ਆਓ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ।
ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਸੰਖੇਪ ਵਿੱਚ ਮੰਗਲ ਹੈ ਕਿ ਪ੍ਰਮਾਤਮਾ ਇੱਕ ਹੈ, ਉਹ ਸਰਬ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ, ਉਹ ਸਤ ਸਰੂਪ ਹੈ, ਇਸ ਕਰਕੇ ਉਹਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦੀ ਹੈ।
ਆਸਾ ਮਹੱਲਾ ਤੀਜਾ।
ਇਹ ਪਾਵਨ ਬਚਨ ਆਸਾ ਰਾਗ ਵਿੱਚ ਤੀਸਰੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ।
ਸ਼ੰਤ ਧਾਰ ਤੀਜਾ।
ਸਰਲੇਖ ਉੱਪਰ ਸ਼ੰਤ ਹੈ, ਜਿਵੇਂ ਚੌ ਪਦੇ ਤੇ ਪਦੇ ਇਸੇ ਤਰ੍ਹਾਂ ਅਸ਼ਟਪਦੀਆਂ। ਘਰ ਤੀਜਾ ਦਾ ਅਰਥ ਹੈ ਕਿ ਤੀਸਰੇ ਘਰ ਵਿੱਚ ਇਹ ਸ਼ਬਦ ਨੂੰ ਗਾਉਣ ਦੀ ਸਤਿਗੁਰੂ ਜੀ ਹਦਾਇਤ ਕਰ ਰਹੇ ਨੇ।
ਸਾਜਨ ਮੇਰੇ ਪ੍ਰੀਤਮ ਤੁਮ ਸਹ ਕੀ ਭਗਤ ਕਰੇ ਹੋ।
ਹੇ ਸਤ ਸੰਗੀ ਗੁਰਮੁਖੋ ਪਿਆਰਿਓ, ਹੇ ਪਿਆਰੇ ਗੁਰਸਿੱਖੋ, ਹੇ ਮੇਰੇ ਪਿਆਰੇ ਸਤਸੰਗੀ ਜਨੋ, ਤੁਸੀਂ ਰਲ ਮਿਲ ਕੇ ਸਦਾ ਹੀ ਪ੍ਰਮਾਤਮਾ ਦੀ ਭਗਤੀ ਕਰਿਆ ਕਰੋ, ਕਿਉਂਕਿ ਭਗਤੀ ਤੋਂ ਬਿਨਾਂ ਮਨੁੱਖਾ ਜੀਵਨ ਬਿਲਕੁਲ ਵਿਅਰਥ ਹੈ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ। गुरु तेग बहादुर साहब जी ने तो भगती तो हीणे जीवन नू बिल्कुल पशुआं वर्गा जीवन दस्या। एक भगत भगवान जे प्राणी कै नाहे मन, जैसे सूकर सुआन नानक मानो ताहे तन। सूकर कहिए सूर ते सुआन कहिए कुत्ते। साहब कहिंदे ने मनुख दे जीवन विच्चों परमात्मा दी भगती मनफी हो जावे, मगर तां सूरां ते कुत्तियां वाला पाप पशुआं वाला ही जीवन है। इस करके गुरु अमरदास जी कृपा करदे ने, हे मेरे सज्जनों, हे प्यारियो, सदा परमात्मा दी भगती करिया करो।
गुर सेवो सदा अपना नाम पदार्थ ले हो।
सदा ही गुरु दी शरण विच पै के गुरु दी सेवा करो, तां कि तुहानू कीमती नाम रूपी पदार्थ लब पवे, जिन्नू सतगुरु जी ने कई बार तेरा किया मीठा लागे, हर नाम पदार्थ नानक मांगे। इस तरह भी साडे सामने उस नाम रूपी पदार्थ दी जो कीमती, जो इंज कह लईए कि जो अनमोल उहदी कीमत है, कोई दे नहीं सकदा। जेड़ा बहुत ही आपां कहीए कि धन दौलत सोने चांदी हीरे जवाहरात दी कीमत तो भी उपर है, साई नाम अमोल कीम ना कोई जान दो। ऐसा कीमती पदार्थ जिन्हों प्राप्त कीतियां जन्म पदार्थ जीत, ये अनमोल जन्म जो बड़ा कीमती पदार्थ है, इन्हों भी मनुख जित के भाव सफल करके जांदा।
भगत करहो तुम सह केरी जो सह प्यारे पावे।
नाल ही सतगुरु जी स्पष्ट कर रहे ने कि उस रब दी भगती करो जेड़ी भगती उस परमात्मा नू पौंदी है। हर के गुण हर गाम दे, हर के गुण हर भाव दे, से गुरु ते पाए भगत तेरा मन भाव दे, दर सोहन कीर्त गाम दे। भगती करन वाले भी मेरे मालक दे दर ते पौंदे ने, चंगे लगदे हन।
अपना पाना तुम करो ता फिर सह खुशी ना आवे।
जे तुसी अपने भाणे विच अपनी मन मर्जी विच चलोगे ते फिर अकाल पुरख वाहे गुरु दी तुहानू खुशी प्राप्त नहीं होवेगी। इस करके सदा गुरु दे भाणे विच परमेश्वर दी रजा विच चलो। गुरु अमरदास जी तां सिख ही उहनू मनदे ने, जेड़ा रब दे गुरु दे भाणे विच आ जावे, सो सिख सखा बंदप है भाई, जे गुर के भाणे विच आवे अपने भाणे जो चलै भाई, विछड़ चोटां खावे। जेड़े अपने भाणे विच अपनी मन मर्जी विच चलदे ने, उन्हां नू फिर विछड़ के चोटां खाणियां पैंदियां हन।
भगत भाव एहो मार्ग बिखड़ा गुरुद्वारे को पावे।
साहब जी कृपा कर रहे ने कि भगती दा जो प्रेम वाला ये मार्ग है, ये बड़ा बिखड़ा है। जदों गुरु दर ते कोई आके अपना आप समर्पण कर दवे ते फिर उन्हू भगती दी प्रेम दी दात मिलदी है। गुरु अमरदास जी ने आनंद साहब दी पावन बाणी विच वी सानू समझाया, भगतां की चाल निराली, चाला निराली भगतां केरी, बिखम मार्ग चलना, खन्यो तिखी वालों निकी, एत मार्ग जाना। ये भगती दी चाल बड़ी निराली है, बड़ा भगती दा बिखम मार्ग है। जिवें किते खंडे दी धार उपर तुरना होवे।
कहे नानक जिस करे किरपा सो हर भगती चित लावे।
पहले पदे भी सतगुरु जी संपूर्णता कर रहे ने, कहे नानक पाव नानक जी कहिंदे ने तीसरे गुरदेव गुरु अमरदास जी के जेदे ते प्रभु जी कृपा कर दिंदे ने, ਉਹ ਮਨੁੱਖ ਭਗਤੀ ਦੁਆਰਾ ਫਿਰ ਆਪਣਾ ਚਿੱਤ ਪਰਮਾਤਮਾ ਨਾਲ ਜੋੜ ਲੈਂਦਾ।
ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ।
ਹੇ ਮੇਰੇ ਵੈਰਾਗੀ ਮਨ, ਤੂੰ ਬਾਹਰ ਮੁਖੀ ਵੈਰਾਗ ਕਰਕੇ ਪਖੰਡ ਕਰਕੇ ਕਿਸ ਨੂੰ ਦਿਖਾ ਰਿਹਾ।
ਹਰ ਸੋਹਿਲਾ ਤਿੰਨ ਸਦ ਸਦਾ ਜੋ ਹਰ ਗੁਣ ਗਾਵੇ।
ਜਿਹੜੇ ਜੀਵ ਹਰੀ ਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਤਾਂ ਸਦਾ खुशी खेड़े आनंद चाओ वाली अवस्था प्राप्त हो जाती उन्हां दे जीवन अंदर सदा ही सोहले खुशी दे गीत गाए जाते हैं।
हर बैराग तू छोड़ पाखंडा सो सहो सब किस जाने।
वो परमात्मा ता सब को जानदा है ते तू बार मुखी वैराग करके क्यों पखंड करदा है। ये पखंड छड के तू असल बैराग धारण कर। जिवें गुरु कलगीधर पातशाह ने वेख्या कि आखन भीतर तेल को डार सो लोगन नीर बहाए दिखावे। बहुते लोग अखां विच तेल पा के धुप्पे बैठ जाना ते जदों तेल पैण दे कारण अखां विचों हंजू वह तुरदे ने ते चेले कहिंदे ने वेखो जी साडे बाबा जी नूं किन्ना वैराग आया। साहिब कहिंदे इहो जिहा वैराग नहीं, इहो जिहा पखंड नहीं, तू असल वैराग कर। असल वैराग की है कि तू घर परिवार धन दौलत तो नहीं बल्कि विषय वकारा तो उपराम हो। जे विख्या सगली तजी लियो भेख बैराग कहो नानक सुन रे मना ते नर माथे भाग। गुर उपदेश गुर सिख ग्रे मैं बरागी सदा ग्रे तज बन खंड होत ना उधार जी। गुरु का सिख ग्रिस्त विच ही बैरागी है जदों अपने आप नूं मोह तों ओह उपर कर लैंदा है। बैराग दा अर्थ है उपरामता कि रवे घर परिवार विच पर अपने आप नूं इहदे तों निर्लेप कर लवे।
जल थल महियाल एको सोई गुरमुख हुकम पछाणे।
ओ प्रभु तां जल थल ते महियल पताल विच हर थां ते है ते फिर आपां कित्थे जावांगे। जिथे भी बैठीए उहदी याद विच जुड़ जाइए उही बैराग प्रवान हो जांदा जदों गुरु दे राही परमात्मा दी रजा हुक्म मनुख नूं समझ आउण लग पवे।
जिन हुक्म पछाता हरी केरा सोई सर्ब सुख पावे।
जिसने हरी परमात्मा दी रजा नूं हुक्म नूं पछाण लिया उहनूं सारे सुख जिहड़े ने प्राप्त हुंदे ने। साहब जी ने दुखां दा कारण वी इहो दस्सिया कि जब लग हुक्म न बूझता तब ही ते दुखिया गुरमिल हुक्म पछाणिया तब ही ते सुखिया। जदों ए रजा विच तुरदा उदों सुख मिलदे ने, जदों रजा तों बाहर हो जांदा है उदों सारे दुख आके इहनूं ग्रस लैंदे हन।
एव कहै नानक सो बैरागी अन दिन हर लिव लावे।
दूसरे पदे दी सतगुरु जी संपूर्णता कर रहे ने कि तीसरे नानक जी कह रहे ने कि जेड़ा हरी परमात्मा नाल लिव जोड़ लवे वो घर परिवार विच रह के ही असल विच उपराम है बैरागी है। ते दूसरे पासे कोई सारा कुछ छड के फिर भरमां विच पवे बंधना विच रवे ते साहिब कहिंदे बैरागी बंधन करे तांको बड़ो अपाग। जे बैराग विच पै के फिर भी बंधना विच पिया घर छड्या पर अपनी एक कुटिया नाल मोह पा लिया, बच्चे छड्डे सेवादारां नाल मोह पा लिया, धन पदार्थ त्यागिया पर अपनी एक निकी जी जेड़ी सेली टोपी सी उहदी चिंता ही सताई जा रही है। इस करके साहब कहिंदे सब कुछ छड के बैराग धारण कीता ते फिर बंधना विच पै गया। आ वेखो कई ते पशु पंछियां नाल ही मोह करी जांदे ने। इस करके साहब कहिंदे ने बैरागी बंधन करे तां को बड़ो अपाग। इहदे नालों होर माड़े भाग किहदे हो सकदे ने।
जह जह मन तूं धामदा तह तह हर तेरा नाले।
हे मेरे मन तूं जिथे जिथे भी दौड़ के जाना हरी परमात्मा तां उथे भी तेरे नाल है पर तू परमात्मा दे नाल नहीं। इस करके गुरु अमरदास जी अपने मन नूं संबोधन करदे ने ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओह करे तेरा कारज सब सवारना सबना गल्लां समरथ स्वामी सो क्यों मनो विसारे। तू उस परमात्मा दे नाल रिया कर।
मन सियानप छोड़ी है गुर का शब्द संभाले।
हे मेरे मन जे तू सारियां चतराइयां सियाणपां छड़ के गुरु दे शब्द दी संभाल करन लग पवे फिर ओ नेड़े वसदा परमात्मा तेनू दिस पवेगा।
साथ तेरा सो सहो सदा है एक खिन हर नाम संभाले।
तू एक खिन जिन्ना समा भी परमात्मा दे नाम नू संभाल समझ आवेगी कि वो परमात्मा सदा अंग संग है। ए मन मत जाने हर दूर है सदा वेख हदूर सद सुनदा सद वेखदा शब्द रहया भरपूर। भगत नामदेव जी ने भी सानू सुचेत कीता कहन लगे कोई बोले निरवा कोई बोले दूर जल की माछली चरै खजूर कायरे बकवाद लायो जिन हर पायो तिन्हें छपायो। कहन लगे कोई कहिंदा परमात्मा दूर है कोई कहिंदा नेड़े है। ये इसे तरह दियां गप्पां ने जिवें कोई कवे कि मैं पानी दी मछली नूं बाहर निकल के खजूर ते चढ़दियां वेख्या कहन लगे असल विच जिन्ने पा लिया उन्नू समझ आ गई कि वह ते सदा अंग संग है वह ते कदे दूर जांदा ही नहीं है।
जन्म जन्म के तेरे पाप कटे अंत परम पद पावे।
एक खिन जिन्ना समा भी परमेश्वर दा नाम जपेगा मना तेरे जन्मा जन्मांतरां दे पाप कटे जाणगे। जिवें एक निकी जी तीली लखां मन लकड़ां दे ढेर नूं साड़ के राख कर दिंदी है खिन पल हिरदे विच नाम वस जावे ते पाप दगद हो जांदे ने। कौन को कलंक रहो राम नाम लेत ही पतत पवित भए राम कैत ही। बड़े बड़े पापी पतत भी पवित्र जीवन वाले हो जांदे हन ते अंत नूं फिर तेनू परम पदवी प्राप्त होवेगी।
सच्चे नाल तेरा गंध लागा है गुरमुख सदा संभाले।
जदों तू गुरु दे राही परमेश्वर दी संभाल करेगा ते सच्चे प्रभु नाल तेरी गंध जुड़ जावेगी तेरा रिश्ता तेरा प्यार पै जावेगा। जिवें मेरे सतगुरां ने जदों गल कुत्ती गंध पवै संसार दी कीती ते अखीर ते सानू ए नुकता समझाया नानक आखै एहो विचार सिफती गंढ पवै दरबार। बाकी तां उदाहरणा दृष्टांत ने गंढ तां तू परमात्मा नाल जोड़नी है क्योंकि टूटी गंढ नहार गपाल ओ टूटी नू फिर गंढण वाला है। जिन्हां दी परमात्मा नालों टुट गई लिव प्रभु फिर उन्हां नू अपने नाल जोड़ लैंदा है। पर हे मना तू जुड़न दा जतन कर तेरा परमात्मा नाल एवें जोड़ बन आवेगा।
यूं कहे नानक जह मन तू धाम दा तहे हर तेरा सदा नाले।
इस करके एवें तैनू तेरे गुरु नानक जी कह रहे ने हे मना तू जिथे जिथे भी भजदा दौड़दा हरी परमात्मा उथे ही तेरे नाल है।
सतगुर मिलिया धावत थम्मिया निज घर वस्या आए।
जे किते सतगुरु मिल पवे ते भटकदा मन जेड़ा है वो फिर टिकाओ विच आके अपने निजी घर विच टिक जांदा है। मन दी पहला तां आदत है कबीर मन पंखी भयो उड़ उड़ दै दिस जाए जो जैसी संगत मिले सो तैसो फल खाए। गुरु तेग बहादुर साहब जी ने निर्णा दिता है माई मन मेरो बस नाहे। यह ते दिने रात विषय विकारां दे विच खच धो के भटकदा सवान पूछ जो भयो ना सूदो बहुत जतन मैं कीनो। जिवें कुत्ते दी पूछ कदे सिद्धी नहीं हुंदी मन भी वींगे पासे चलदा यह अमृत छड के नशे वाले पासे तुरदा यह सकारी बिरतियां त्याग के विकारी बिरतियां दा धारण हुंदा। इस करके इहनू टेढ़े पासे वींगे पासे गलत पासे जाण दी आदत है। पर जिस दिन मालक दी कृपा हो गई मन वस आवै नानका जे पूर्ण कृपा होए माई मैं धन पायो हर नाम मन मेरो धावन ते छूट्यो कर बैठो विश्राम। कहिंदे फिर भटकदा मन एक जगह ते विश्राम करके टिकाओ विच आ जांदा।
नाम विहाजे नाम लाए नाम रहे समाए।
ये मन फिर नाम नू ही विहाजदा है नाम दे सौदे दा वणज करदा है ਨਾਮ ਹੀ ਉਚਾਰਨ ਕਰਕੇ ਨਾਮ ਵਿੱਚ ਫਿਰ ਸਮਾਇਆ ਰਹਿੰਦਾ।
ਭਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ।
ਜਦੋਂ ਭਟਕਦਾ ਮਨ ਟਿਕ ਗਿਆ ਤੇ ਫਿਰ ਗੁਰੂ ਦੀ ਕਿਰਪਾ ਨਾਲ ਮਨੁੱਖ ਨੂੰ ਨੌ ਦਰਵਾਜ਼ਿਆਂ ਤੋਂ ਅੱਗੇ ਦਸਵੇਂ ਦੁਆਰ ਦੀ ਵੀ ਸੋਝੀ ਮਿਲ ਜਾਂਦੀ ਹੈ। ਆਮ ਕਰਕੇ ਅਸੀਂ ਸਾਰੇ ਜੀਵ ਨੌ ਦਰਵਾਜ਼ਿਆਂ ਦੀ ਯਾਤਰਾ ਵਿੱਚ ਭਟਕ ਕੇ ਖਤਮ ਹੋ ਜਾਂਦੇ ਹਾਂ। ਨੌ ਦਰ ਦੇਖ ਜੋ ਕਾਮਨ ਭੁੱਲੀ, ਵਸਤ ਅਨੂਪ ਨਾ ਪਾਈ। ਨੌ ਦਰਵਾਜ਼ ਨਵੇਂ ਦਰ ਫੀਕੇ, ਰਸ ਅੰਮ੍ਰਿਤ ਦਸਵੇਂ ਚੂਈ ਜੈ। ਜਦੋਂ ਦਸਵੇਂ ਦੁਆਰ ਤੱਕ ਪਹੁੰਚਣ ਲੱਗਦੇ ਹਾਂ ਤੇ ਪਹਿਲੇ ਨੌ ਦੁਆਰੇ ਇਹੋ ਜਿਹੀ ਭਟਕਣਾ ਵਿੱਚ ਪਾ ਦਿੰਦੇ ਨੇ ਕਿ ਉੱਥੋਂ ਫਿਰ ਆਪਾਂ ਵਾਪਸ ਮੁੜ ਆਉਂਦੇ ਹਾਂ। ਪਰ ਸਾਹਿਬ ਕਹਿੰਦੇ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਨੌ ਦਰਵਾਜ਼ਿਆਂ ਦੀ ਯਾਤਰਾ ਤੇ ਸਾਰੇ ਕਰਦੇ ਨੇ, ਪਰ ਗੁਰੂ ਦਰ ਤੇ ਆ ਕੇ ਜਿਨ੍ਹਾਂ ਦੀ ਭਾਵਨਾ ਪਰਮਾਤਮਾ ਨਾਲ ਜੁੜ ਜਾਂਦੀ ਹੈ ਉਨ੍ਹਾਂ ਨੂੰ ਉਸ ਦਰਵਾਜ਼ੇ ਦੀ ਵੀ ਸੋਝੀ ਮਿਲ ਜਾਂਦੀ ਹੈ ਜਿਸ ਰਾਹੀਂ ਪਰਮਾਤਮਾ ਨੂੰ ਪਾ ਲਈਦਾ।
ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਜਿਤ ਸ਼ਬਦ ਜਗਤ ਥੰਮ ਰਹਾਇਆ।
ਉੱਥੇ ਤਾਂ ਫਿਰ ਮਾਨੋ ਨਾਮ ਰੂਪੀ ਅੰਮ੍ਰਿਤ ਛਕਣ ਵਾਸਤੇ ਮਿਲਦਾ। ਅਡੋਲਤਾ ਸਹਿਜ ਦੀ ਰੌ ਅੰਦਰ ਰੁਮਕਦੀ ਹੈ ਤੇ ਮਾਨੋ ਇਸ ਜਗਤ ਦੇ ਵਿੱਚ ਭਟਕਦਾ ਹੋਇਆ ਮਨ ਜਿਹੜਾ ਸੀ ਉਹ ਬਿਲਕੁਲ ਥੰਮਿਆ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਟਿਕਾਓ ਮਿਲ ਜਾਂਦਾ। ਭਗਤਾਂ ਨੇ ਜਿਹਨੂੰ ਬੇਗਮਪੁਰਾ ਕਿਹਾ, ਚੌਥੀ ਅਵਸਥਾ ਕਿਹਾ ਜਾਂ ਸੱਚਖੰਡ ਕਿਹਾ, ਜਿੱਥੇ ਜਾ ਕੇ ਮਨ ਟਿਕ ਜਾਵੇ ਉਹ ਅਵਸਥਾ ਫਿਰ ਟਿਕਾ ਵਾਲੀ ਅਵਸਥਾ ਹੈ।
ਤਹੇ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ।
ਸੱਚੇ ਪ੍ਰਭੂ ਨਾਲ ਜੁੜੇ ਰਿਹਾ ਉੱਥੇ ਮਨੁੱਖ ਦੇ ਅੰਦਰ ਕਈ ਪ੍ਰਕਾਰ ਦੇ ਇੱਕ ਰਸ ਵਾਜੇ ਵੱਜਦੇ ਨੇ, ਭਾਵ ਸੰਗੀਤਮਈ ਅਵਸਥਾ ਬਣ ਜਾਂਦੀ ਹੈ। ਆਪਾਂ ਕਹਿੰਦੇ ਨਾ ਫਲਾਣੇ ਦੇ ਨਾਮ ਦੇ ਵਾਜੇ ਵੱਜਦੇ ਨੇ, ਸੰਗੀਤਮਈ ਅਵਸਥਾ ਦਾ ਅਰਥ ਹੈ ਜਿੱਥੇ ਮਨੁੱਖ ਆਪਣੇ ਆਪ ਨੂੰ ਸੁਖੀ ਮਹਿਸੂਸ ਕਰੇ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਉਸ ਵੱਡੇ ਭਾਗਾਂ ਵਾਲੇ ਘਰ ਵਿੱਚ ਹਿਰਦੇ ਘਰ ਅੰਦਰ ਸੰਗੀਤਮਈ ਰਾਗਮਈ ਅਵਸਥਾ ਬਣ ਜਾਂਦੀ ਹੈ। ਉੱਥੇ ਤਾਂ ਫਿਰ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੈ ਨਹੀਂ ਨਿਕਟਾਨੀ, ਊਹਾਂ ਖੈਰ ਸਦਾ ਮੇਰੇ ਭਾਈ। ਉੱਥੇ ਤੇ ਸੁੱਖ ਹੀ ਸੁੱਖ ਹੈ, ਉੱਥੇ ਤੇ ਖੈਰ ਹੀ ਖੈਰ ਹੈ, ਉੱਥੇ ਫਿਰ ਦੁੱਖ ਨਾਂ ਦੀ ਕੋਈ ਚੀਜ਼ ਨਹੀਂ।
ਇਉਂ ਕਹੈ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ।
ਇਵੇਂ ਤੀਸਰੇ ਗੁਰਦੇਵ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਸਤਿਗੁਰੂ ਨੂੰ ਮਿਲ ਕੇ ਭਟਕਦਾ ਮਨ ਇੱਕ ਜਗ੍ਹਾ ਤੇ ਟਿਕ ਜਾਂਦਾ ਹੈ ਤੇ ਆਪਣੇ ਨਿਜ ਘਰ ਵਿੱਚ ਉਹਦਾ ਵਸੇਬਾ ਹੋ ਜਾਂਦਾ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਸਾਹਿਬ ਜੀ ਕਹਿ ਰਹੇ ਨੇ ਇਹ ਮਨ ਤੈਨੂੰ ਬੜੀਆਂ ਝਿੜਕਾਂ ਮਾਰ ਕੇ ਵੇਖ ਲਿਆ, ਤੈਨੂੰ ਕਿਹਾ ਨਾ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਤੈਨੂੰ ਬੜੀਆਂ ਝਿੜਕਾਂ ਦਿੱਤੀਆਂ, ਸੁਣ ਮਨ ਅੰਧੇ ਕੁੱਤੇ ਕੁੜਿਆਰ। ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ, ਖਰਕਾ ਪੈਖਰ ਤਉ ਛੂਟੈ ਜੋ ਉਪਰ ਲਾਦਾ। ਮਨ ਨੂੰ ਹਾਥੀ ਵੀ ਕਿਹਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਪਰ ਕਹਿੰਦੇ ਹੁਣ ਮੈਂ ਤੈਨੂੰ ਪਿਆਰ ਨਾਲ ਕਵਾਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਕਿਉਂ? ਕਿਉਂਕਿ ਤੂੰ ਜੋਤ ਸਰੂਪ ਹੈ, ਤੂੰ ਅਸਲ ਵਿੱਚ ਖਾਕ ਮਿੱਟੀ ਨਹੀਂ, ਤੂੰ ਸਰੀਰ ਦਾ ਅੰਗ ਨਹੀਂ, ਤੂੰ ਤਾਂ ਉਹਦਾ ਨੂਰ ਹੈ। ਸਾਡਾ ਜੀਵਨ ਕੀ ਹੈ? ਜਿਵੇਂ ਬੱਚੇ ਜਦੋਂ ਸਾਇੰਸ ਦੀ ਵਿਦਿਆ ਪੜ੍ਹਦੇ ਨੇ ਨਾ ਤੇ ਉੱਥੇ ਉਹ ਲਿਖਦੇ ਨੇ ਹਾਈਡਰੋਜਨ ਪਲੱਸ ਆਕਸੀਜਨ ਬਣਦਾ ਹੈ ਪਾਣੀ, ਜਿਵੇਂ H2O ਆਪਾਂ ਲਿਖ ਦਿੰਦੇ ਹਾਂ। ਇਸੇ ਤਰ੍ਹਾਂ ਇੰਜ ਕਹਿ ਲਈਏ ਕਿ ਖਾਕ ਪਲੱਸ ਨੂਰ ਤੇ ਅੱਗੇ ਤੀਰ ਦਾ ਨਿਸ਼ਾਨ ਦੇਵਾਂਗੇ ਬਣਦਾ ਹੈ ਜੀਵਨ। ਖਾਕ ਮਿੱਟੀ ਹੈ ਸਾਡਾ ਸਰੀਰ ਤੇ ਨੂਰ ਹੈ ਇਹਦੇ ਵਿੱਚ ਪਰਮਾਤਮਾ ਦੀ ਪਾਈ ਹੋਈ ਅੰਸ਼। ਹੁਣ ਜੇ ਪਰਮਾਤਮਾ ਦੀ ਅੰਸ਼ ਅੰਦਰ ਨਹੀਂ ਹੈ ਤੇ ਸਰੀਰ ਕੇਵਲ ਮਿੱਟੀ ਹੈ, ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉੱਪਰ ਛਾਰੋ। ਇਹਦੇ ਵਿੱਚੋਂ ਕਿਸ ਤਰ੍ਹਾਂ ਦੀ ਬਦਬੂ ਆਉਣ ਲੱਗ ਪੈਂਦੀ। ਲੋਕ ਕਹਿੰਦੇ ਵੇਖੋ ਹੁਣ ਤਾਂ ਮੁਰਦਿਆਨ ਵਰਤ ਗਈ ਹੈ। ਕਿਉਂ ਵਰਤੀ? ਕਿਉਂਕਿ ਅੰਦਰੋਂ ਉਹ ਨੂਰ ਨਿਕਲ ਗਿਆ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਅੰਦਰੋਂ ਉਹ ਜੋਤ ਨਿਕਲ ਗਈ। ਤੇ ਸਾਹਿਬ ਕਹਿੰਦੇ ਮਨਾ, ਤੂੰ ਮਿੱਟੀ ਨਹੀਂ, ਤੂੰ ਤੇ ਨੂਰ ਹੈ, ਤੂੰ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਆਪਣੇ ਅਸਲੇ ਨਾਲ ਜੁੜ, ਆਪਣੇ ਮੂਲ ਦੀ ਪਛਾਣ ਕਰ। ਕਹਿੰਦੇ ਜਿਵੇਂ ਇੱਕ ਵਾਰ ਇੱਕ ਰਾਜਕੁਮਾਰ ਆਪਣੀ ਚੇਤਾ ਸ਼ਕਤੀ ਗਵਾ ਬੈਠਾ ਤੇ ਭਿਖਾਰੀਆਂ ਦੇ ਟੋਲੇ ਵਿੱਚ ਜਾ ਕੇ ਖੱਪਰ ਪਕੜ ਕੇ ਮੰਗ ਰਿਹਾ ਸੀ। ਇਕਦਮ ਉਹਨੂੰ ਯਾਦ ਆਈ ਤੇ ਉਹਨੇ ਖੱਪਰ ਸੁੱਟ ਦਿੱਤਾ, ਕਹਿਣ ਲੱਗਾ ਮੈਂ ਤੇ ਭਿਖਾਰੀ ਨਹੀਂ ਹੈ, ਮੈਂ ਤੇ ਰਾਜੇ ਦਾ ਪੁੱਤਰ ਹਾਂ। ਤੇ ਉਹਨੇ ਦੂਜਿਆਂ ਨੂੰ ਵੀ ਕਿਹਾ ਕਿ ਤੁਸੀਂ ਵੀ ਚੇਤੇ ਕਰੋ ਕਿ ਕਿਤੇ ਤੁਸੀਂ ਵੀ ਰਾਜੇ ਦੇ ਪੁੱਤਰ ਤੇ ਨਹੀਂ। ਬਸ ਇਸੇ ਤਰ੍ਹਾਂ ਅਸੀਂ ਭੁੱਲ ਗਏ ਹਾਂ, ਅਸੀਂ ਭੁੱਲ ਕੇ ਭਿਖਾਰੀ ਬਣ ਗਏ ਹਾਂ, ਵਿਕਾਰੀ ਬਣ ਗਏ ਹਾਂ। ਪਰ ਜਿਸ ਦਿਨ ਚੇਤੇ ਆ ਗਿਆ ਕਿ ਅਸੀਂ ਤਾਂ ਤੁਮ ਹੋ ਸਭ ਰਾਜਨ ਕੇ ਰਾਜਾ, ਅਸੀਂ ਤਾਂ ਉਸ ਰਾਜੇ ਦੇ ਪੁੱਤਰ ਹਾਂ, ਆਪਨ ਬਾਪੈ ਨਾ ਹੀ ਕਿਸੀ ਕੋ ਭਾਵਨ ਕੋ ਹਰ ਰਾਜਾ, ਅਸੀਂ ਭਿਖਾਰੀ ਨਹੀਂ, ਅਸੀਂ ਵਿਕਾਰੀ ਨਹੀਂ, ਅਸੀਂ ਤਾਂ ਉਸ ਸ਼ਹਿਨਸ਼ਾਹ ਦੇ, ਉਸ ਰਾਜੇ ਦੇ ਜਿਹੜਾ ਸਭ ਤੋਂ ਵੱਡਾ ਰਾਜਾ ਹੈ, ਅਸੀਂ ਉਹਦੇ ਪੁੱਤਰ ਹਾਂ, ਉਹਦਾ ਮੂਲ ਹਾਂ, ਅਸੀਂ ਉਹਦੇ ਨਾਲ ਜੁੜਨਾ, ਅਸੀਂ ਭਿਖਾਰੀ ਨਹੀਂ ਬਣਨਾ, ਵਿਕਾਰੀ ਨਹੀਂ ਬਣਨਾ। ਸਾਹਿਬ ਜੀ ਕਹਿ ਰਹੇ ਨੇ ਮਨਾ, ਤੂੰ ਆਪਣੇ ਮੂਲ ਨਾਲ ਜੁੜ, ਆਪਣੇ ਅਸਲੇ ਦੀ ਪਹਿਚਾਣ ਕਰ।
ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਨ,
ਕਿ ਮਨਾ ਹਰੀ ਪਰਮਾਤਮਾ ਤੇ ਸਦਾ ਹੀ ਤੇਰੇ ਨਾਲ ਹੈ। ਤੂੰ ਗੁਰੂ ਦੀ ਮਤ ਤੇ ਚੱਲ ਕੇ ਹਰੀ ਪਰਮਾਤਮਾ ਦੇ ਮਿਲਾਪ ਦਾ ਰੰਗ ਮਾਣ ਸਕਦਾ।
ਮੂਲ ਪਛਾਣ ਹੈ ਤਾਂ ਸਹੁ ਜਾਣ ਹੈ ਮਰਨ ਜੀਵਨ ਕੀ ਸੋਝੀ ਹੋਈ।
ਜੇ ਤੂੰ ਆਪਣੇ ਮੂਲ ਦੀ ਪਹਿਚਾਣ ਕਰੇਗਾ ਤਾਂ ਤੈਨੂੰ ਰੱਬ ਦੀ ਪ੍ਰਾਪਤੀ ਹੋਵੇਗੀ। ਫਿਰ ਤੈਨੂੰ ਪਤਾ ਲੱਗੇਗਾ ਆਤਮਕ ਜੀਵਨ ਕੀ ਹੈ, ਆਤਮਕ ਮੌਤ ਕੀ ਹੈ, ਮਰਨ ਜੀਵਨ ਕੀ ਸੋਝੀ ਤੂੰ ਫਿਰ ਪ੍ਰਾਪਤ ਕਰੇਗਾ। ਵੇਖ ਜੇ ਕੋਈ ਮੂਲ ਨਾਲੋਂ ਟੁੱਟ ਜਾਵੇ ਤੇ ਉਹਨੂੰ ਕੀ ਪ੍ਰਾਪਤ ਹੁੰਦਾ? ਮੂਲ ਬਿਨਾਂ ਸ਼ਾਖਾਂ ਘੱਤ ਆ ਹੈ, ਮੂਲ ਤੋਂ ਬਿਨਾਂ ਤਾਂ ਟਾਣੀਆਂ ਵੀ ਨਹੀਂ, ਪੱਤੇ ਵੀ ਨਹੀਂ, ਤਣਾ ਵੀ ਨਹੀਂ। ਤੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਮੋਹੇ ਐਸੇ ਬਨ ਸਿਓ ਨਹੀਂ ਕਾਜ, ਜਿਤ ਘਟੈ ਮੂਲ ਨਿਤ ਵੱਢੈ ਵਿਆਜ। ਮੈਂ ਇਹੋ ਜਿਹਾ ਵਣਜ ਨਹੀਂ ਕਰਾਂਗਾ ਜਿੱਥੇ ਮੂਲ ਤਾਂ ਖਤਮ ਹੋਵੇ ਤੇ ਵਿਆਜ ਬਹੁਤ ਵੱਧ ਜਾਵੇ। ਜੇ ਸਾਡੇ ਕੋਲ ਧਨ ਪਦਾਰਥ ਤਾਂ ਬਹੁਤ ਵੱਧ ਗਏ ਨੇ ਪਰ ਧਰਮ ਸਾਡੀ ਜ਼ਿੰਦਗੀ ਵਿੱਚੋਂ ਘਟ ਗਿਆ। ਬਾਹਰ ਦੀ ਦੌੜ ਕਾਰਨ ਲੋਕੀ ਧੜਾ ਧੜ ਮੋਨੇ ਹੋ ਗਏ, ਕੰਨਾਂ ਵਿੱਚ ਨੱਤੀਆਂ ਤੇ ਸਿਰ ਤੇ ਟੋਪੀਆਂ, ਤੇ ਧਰਮ ਜੀਵਨ ਵਿੱਚੋਂ ਅਲੋਪ ਹੋ ਗਿਆ। ਵਿਆਜ ਤਾਂ ਬਹੁਤ ਵੱਧ ਗਿਆ ਪਰ ਮੂਲ ਖਤਮ ਹੋ ਗਿਆ, ਤੇ ਜਿਹਦਾ ਮੂਲ ਹੀ ਖਤਮ ਹੋ ਜਾਵੇ ਉਹਦੇ ਤੇ ਪੱਲੇ ਕੱਖ ਵੀ ਨਹੀਂ ਹੈ। ਇਸ ਕਰਕੇ ਇਹੋ ਜਿਹਾ ਵਣਜ ਨਹੀਂ ਕਰਨਾ ਜਿਸ ਵਣਜ ਨਾਲ ਪੈਸੇ ਤਾਂ ਬਣਨ ਪਰ ਧਰਮ ਜ਼ਿੰਦਗੀ ਵਿੱਚੋਂ ਅਲੋਪ ਹੋ ਜਾਵੇ। ਇਸ ਕਰਕੇ ਮਨ ਤੂੰ ਆਪਣੇ ਮੂਲ ਨਾਲ ਜੁੜਿਆ ਰਹੋ। ਜਿਸ ਦਿਨ ਦਰਖਤ ਦੀਆਂ ਜੜ੍ਹਾਂ ਕੱਟੀਆਂ ਗਈਆਂ ਤਣਾ ਆਪਣੇ ਆਪ ਹੀ ਸੁੱਕ ਜਾਣਾ, ਪੱਤੇ ਤੇ ਫੁੱਲ ਫਲ ਆਪਣੇ ਆਪ ਸੁੱਕ ਜਾਣੇ ਨੇ, ਪਰ ਜੇ ਮੂਲ ਜੜ੍ਹਾਂ ਕਾਇਮ ਰਹਿਣ ਤੇ ਦਰਖਤ ਸਦਾ ਹਰਿਆ ਭਰਿਆ ਰਹਿੰਦਾ। ਜੇ ਤੂੰ ਜ਼ਿੰਦਗੀ ਵਿੱਚ ਬਹੁਤ ਪ੍ਰਾਪਤੀਆਂ ਕੀਤੀਆਂ ਪਰ ਆਪਣੇ ਮੂਲ ਨਾਲੋਂ ਟੁੱਟ ਗਿਆ, ਤੇਰੇ ਪੱਲੇ ਤੇ ਕੱਖ ਵੀ ਨਹੀਂ ਹੈ।
ਗੁਰ ਪ੍ਰਸਾਦੀ ਏਕੋ ਜਾਣਾ ਹੈ ਤਾਂ ਦੂਜਾ ਭਾਉ ਨਾ ਹੋਈ।
ਗੁਰੂ ਦੀ ਕਿਰਪਾ ਨਾਲ ਜਦੋਂ ਜੀਵ ਇੱਕ ਪਰਮਾਤਮਾ ਨਾਲ ਜਾਣ ਪਛਾਣ ਕਰ ਲੈਂਦਾ, ਇਹਦੇ ਜੀਵਨ ਵਿੱਚੋਂ ਫਿਰ ਦੁਬਦਾ ਦੁਚਿੱਤਾਪਣ ਖਤਮ ਹੋ ਜਾਂਦਾ।
ਮਨ ਸ਼ਾਂਤ ਆਈ ਵੱਜੀ ਵਧਾਈ ਤਾਂ ਹੋਵਾ ਪਰਵਾਨ।
ਮਨੁੱਖ ਦੇ ਮਨ ਅੰਦਰ ਫਿਰ ਸ਼ਾਂਤੀ ਪੈਦਾ ਹੁੰਦੀ ਹੈ। ਇਹਦੇ ਅੰਦਰ ਚੜ੍ਹਦੀ ਕਲਾ ਵਾਲਾ ਗੁਣ, ਵਧਾਈ ਦਾ ਅਰਥ ਹੈ ਅੰਦਰ ਦੇ ਵਿੱਚ ਵਾਧਾ ਹੋਣਾ, ਚੜ੍ਹਦੀ ਕਲਾ ਵਾਲਾ ਗੁਣ ਪੈਦਾ ਹੁੰਦਾ ਤੇ ਫਿਰ ਇਹ ਆਪਣੇ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਚੜ੍ਹਦਾ।
ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ।
ਇਵੇਂ ਤੀਸਰੇ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਜੋਤ ਦੇ ਤੀਸਰੇ ਵਾਰਸ ਗੁਰੂ ਅਮਰਦਾਸ ਜੀ ਇਵੇਂ ਕਹਿ ਰਹੇ ਨੇ, ਹੇ ਮਨ ਤੂੰ ਤਾਂ ਜੋਤ ਸਰੂਪ ਹੈ, ਤੂੰ ਮਿੱਟੀ ਨਹੀਂ, ਤੂੰ ਤਾਂ ਨੂਰ ਹੈ, ਪ੍ਰਕਾਸ਼ ਰੂਪ ਹੈ। ਇਸ ਕਰਕੇ ਤੂੰ ਆਪਣੇ ਅਸਲੇ ਦੀ, ਆਪਣੇ ਮੂਲ ਦੀ ਪਹਿਚਾਣ ਕਰ। ਕਿਉਂਕਿ ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਤ ਪਰ ਮਿਟੈ ਨਾ ਮਨਸ, ਜਿਵੇਂ ਕਾਗਜ਼ ਉੱਪਰ ਸਿਆਹੀ ਨਾਲ ਅੱਖਰ ਲਿਖੇ ਜਾਣ ਤੇ ਮਿਟਦੇ ਨਹੀਂ, ਇਸੇ ਤਰ੍ਹਾਂ ਇਹ ਜੀਵ ਅਸਲ ਵਿੱਚ ਪਰਮਾਤਮਾ ਦੀ ਅੰਸ਼ ਹੈ।
ਮਨ ਤੂੰ ਗਾਰਬ ਅਤਿਆ ਗਾਰਬ ਲੱਦਿਆ ਜਾਹੇ,
ਪਰ ਇਹ ਮਨ ਵੇਖ ਤੂੰ ਹੰਕਾਰ ਦੇ ਚਿੱਕੜ ਨਾਲ ਲਿਬੜਿਆ ਇਸ ਜਗਤ ਤੋਂ ਤੁਰ ਜਾਣਾ।
ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ,
ਭਾਵੇਂ ਕਿ ਇਹ ਮੋਹ ਮਾਇਆ ਵੇਖਣ ਨੂੰ ਤੈਨੂੰ ਬੜੀ ਸੁੰਦਰ ਲੱਗ ਰਹੀ ਹੈ, ਪਰ ਇਹਦੇ ਮੋਹ ਵਿੱਚ ਫਸ ਕੇ ਤੂੰ ਬਾਰ ਬਾਰ ਜੂਨਾਂ ਦੇ ਵਿੱਚ ਭਟਕ ਰਿਹਾ ਹੈ।
ਗਾਰਬ ਲਾਗਾ ਜਾਹੇ ਮੁਗਧ ਮਾਨਾ ਅੰਤ ਗਿਆ ਪਛਤਾਵੇ,
ਇਹ ਮੂਰਖ ਮਨਾ ਤੂੰ ਹੰਕਾਰ ਦੇ ਚਿੱਕੜ ਵਿੱਚ ਲਿਬੜਿਆ ਜਦੋਂ ਸੰਸਾਰ ਤੋਂ ਤੁਰਦਾ ਤੇ ਤੈਨੂੰ ਅਖੀਰ ਨੂੰ ਫਿਰ ਪਛਤਾਉਣਾ ਪੈਂਦਾ।
ਹੰਕਾਰ ਤਿਸਨਾ ਰੋਗ ਲੱਗਾ ਬਿਰਥਾ ਜਨਮ ਗਵਾਵੇ,
ਉਸ ਹੰਕਾਰ ਦੇ ਕਾਰਨ ਹੀ ਜਿਹੜਾ ਤ੍ਰਿਸ਼ਨਾ ਦਾ ਰੋਗ ਲੱਗ ਜਾਂਦਾ, ਇਹਦੇ ਕਾਰਨ ਤੂੰ ਸਾਰਾ ਜੀਵਨ ਵਿਅਰਥ ਗਵਾ ਲੈਂਦਾ। ਆਮ ਕਰਕੇ ਕਿਸੇ ਨੂੰ ਰੋਗ ਲੱਗੇ ਤੇ ਉਹਨੂੰ ਪਰਮਾਤਮਾ ਚੇਤੇ ਆਉਂਦਾ ਨਾ, ਉਹਨੂੰ ਮੌਤ ਚੇਤੇ ਆਉਂਦੀ ਤੇ ਉਹ ਡਰਦਾ ਹੋਇਆ ਰੱਬ ਦੀ ਭਜਨ ਬੰਦਗੀ ਕਰਦਾ, ਪਰ ਜਿਹਨੂੰ ਤ੍ਰਿਸ਼ਨਾ ਦਾ ਰੋਗ ਲੱਗ ਜਾਵੇ, ਸਾਹਿਬ ਕਹਿੰਦੇ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ, ਇਸਨੇ ਤ੍ਰਿਸ਼ਨਾਲੂ ਬਣ ਕੇ ਮੌਤ ਨੂੰ ਵੀ ਵਿਸਾਰ ਦਿੱਤਾ ਤੇ ਇਹਨੂੰ ਫਿਰ ਰੱਬ ਭੁੱਲ ਜਾਂਦਾ।
ਮਨਮੁਖ ਮੁਗਧ ਚੇਤਾ ਹੈ ਨਾਹੀ ਅੱਗੇ ਗਿਆ ਪਛਤਾਵੇ,
ਮਨ ਦੀ ਮਤ ਪਿੱਛੇ ਚੱਲਣ ਵਾਲਾ ਮੁਗਧ ਮੂਰਖ ਜੀਵ ਪ੍ਰਭੂ ਨੂੰ ਚੇਤੇ ਨਹੀਂ ਕਰਦਾ ਤੇ ਅਖੀਰ ਨੂੰ ਕੇਵਲ ਇਹਦੇ ਪੱਲੇ ਪਛਤਾਵਾ ਹੀ ਪੈਂਦਾ।
ਕਿਉਂ ਕਹੇ ਨਾਨਕ ਮਨ ਤੂੰ ਗਾਰਬ ਅਟਿਆ ਗਾਰਬ ਲੱਦਿਆ ਜਾਵਹੇ।
ਇਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਹੇ ਮਨਾ ਤੂੰ ਹੰਕਾਰ ਦੇ ਚਿੱਕੜ ਵਿੱਚ ਹੀ ਲਿਬੜ ਕੇ ਸੰਸਾਰ ਤੋਂ ਤੁਰ ਜਾਣਾ ਤੇ ਅੰਤ ਨੂੰ ਫਿਰ ਤੈਨੂੰ ਪਛਤਾਉਣਾ ਪੈਂਦਾ।
ਮਨ ਤੂੰ ਮਤ ਮਾਨ ਕਰਹਿ ਜੇ ਹਉ ਕਿਸ ਜਾਣਦਾ ਗੁਰਮੁਖ ਨਿਮਾਣਾ ਹੋਹੋ।
ਇਹ ਮੇਰੇ ਮਨਾ ਤੂੰ ਮਤਾ ਹੰਕਾਰ ਕਰੀ ਕਿ ਤੂੰ ਕੁਝ ਜਾਣਦਾ, ਗੁਰੂ ਦੇ ਰਾਹੀਂ ਸਗੋਂ ਨਿਮਾਣਾ ਬਣ ਕੇ ਰਹੋ, ਕਿਉਂਕਿ ਹਰ ਜੀਉ ਨਿਮਾਣਿਆ ਤੂੰ ਮਾਣ, ਪ੍ਰਭੂ ਤਾਂ ਨਿਮਾਣਿਆ ਨੂੰ ਮਾਣ ਦਿੰਦਾ, ਪਰਮਾਤਮਾ ਨੂੰ ਸਭ ਕੁਝ ਭਾਉਂਦਾ। ਕੀ ਨੀ ਭਾਉਂਦਾ? ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਧਾਰਮਿਕ ਗ੍ਰੰਥਾਂ ਨੇ ਵੀ ਕੂਕ ਕੂਕ ਕੇ ਕਿਹਾ ਕਿ ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ।
ਅੰਤਰ ਅਗਿਆਨ ਹਉ ਬੁੱਧ ਹੈ ਸਤ ਸ਼ਬਦ ਮਲ ਖੋਹੋ।
ਅੰਦਰ ਹੰਕਾਰ ਦੀ ਤੇ ਮੈਂ ਦੀ ਜਿਹੜੀ ਹਉਮੈ ਦੀ ਮੈਲ ਹੈ ਇਹ ਗੁਰੂ ਦੇ ਸ਼ਬਦ ਰਾਹੀਂ ਹੀ ਧੋਤੀ ਜਾ ਸਕਦੀ ਹੈ।
ਉਹ ਨਿਮਾਣਾ ਸਤ ਗੁਰੂ ਅੱਗੇ ਮਤ ਕਿਛ ਆਪ ਲਖਾਵੇ।
ਇਹ ਮਨਾ ਤੂੰ ਸਦਾ ਗੁਰੂ ਦੇ ਅੱਗੇ ਨਿਮਾਣਾ ਹੋ ਕੇ ਰਹੋ, ਮਤਾ ਤੂੰ ਆਪਣਾ ਆਪ ਨਾ ਜਣਾਉਣ ਲੱਗ ਪਈ। ਅੱਜ ਐਸਾ ਹੀ ਹੁੰਦਾ ਨਾ ਕਿ ਗੁਰੂ ਨੇ ਤੇ ਕਿਹਾ ਕੀ ਵੋ ਬਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਤੇ ਅਸੀਂ ਆਪਣੀਆਂ ਚਤਰਾਈਆਂ ਆਪਣੀਆਂ ਦਲੀਲਾਂ ਦੇਣ ਲੱਗ ਪੈਂਦੇ ਹਾਂ। ਬਸ ਉੱਥੇ ਤੇ ਗੁਰੂ ਦਾ ਹੁਕਮ ਮੰਨਣਾ ਹੈ। ਜੇ ਗੁਰੂ ਨੇ ਕਿਹਾ ਭਾਈ ਪੈਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਤੇ ਆਪਾਂ ਮਤਾਂ ਕੋਈ ਬਹਾਨਾ ਘੜੀਏ, ਨਹੀਂ ਜੀ, ਗੁਰੂ ਨੇ ਤੇ ਕੇਵਲ ਕੇਸ ਦਾੜੀ ਰੱਖਣ ਵਾਸਤੇ ਕਿਹਾ। ਕੀ ਹੋਇਆ ਜੇ ਸਾਡੀਆਂ ਬੱਚੀਆਂ ਨੇ ਭਰਵੱਟੇ ਮਨਾ ਲਏ ਨੇ? ਇਹ ਸਾਡੀਆਂ ਆਪਣੀਆਂ ਹੁਜਤਾਂ ਨੇ, ਆਪਣੀਆਂ ਦਲੀਲਾਂ ਨੇ। ਸਾਹਿਬ ਕਹਿੰਦੇ ਮਤਾਂ ਤੂੰ ਆਪਣੀ ਦਲੀਲ ਦੇ, ਸਗੋਂ ਗੁਰੂ ਦਾ ਹੁਕਮ ਮੰਨ, ਗੁਰੂ ਦੇ ਅੱਗੇ ਆਪਾ ਸਮਰਪਣ ਕਰ ਦੇ।
ਆਪਣੇ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ।
ਵੇਖ ਵੱਡੇ ਵੱਡੇ ਹਰਨਾਕਸ਼ ਵਰਗੇ, ਰਾਵਣ ਵਰਗੇ, ਅਹਿਮਦ ਸ਼ਾਹ ਬਦਾਲੀ ਵਰਗੇ ਆਪਣੇ ਹੰਕਾਰ ਵਿੱਚ ਸੜ ਗਏ ਨੇ। ਇਹ ਮਨਾ ਵੇਖੀ ਕਿਤੇ ਤੂੰ ਵੀ ਆਪਣੇ ਹੰਕਾਰ ਵਿੱਚ ਸੜ ਨਾ ਜਾਵੀ।
ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗ ਰਹੋ।
ਗੁਰੂ ਦੀ ਦੱਸੀ ਹੋਈ ਜੁਗਤ ਦੇ ਮੁਤਾਬਕ ਗੁਰੂ ਦੇ ਭਾਣੇ ਵਿੱਚ ਤੁਰ ਤੇ ਸਤਿਗੁਰੂ ਦੇ ਹੁਕਮ ਨਾਲ ਹੀ ਆਪਣੇ ਆਪ ਨੂੰ ਜੋੜ ਕੇ ਰੱਖ।
ਕਿਉਂ ਕਹੇ ਨਾਨਕ ਆਪ ਛੱਡ ਸੁਖ ਪਾਵਹਿ मन निमाना होए रहो।
एवें तीसरे गुरुदेव गुरु नानक साहब जी दे तीसरे स्वरूप तेनू सिख्या दे रहे ने कि तू आपा भाव छड ते जदों गुरु दे राही निमाना होके रवेगा फिर तेनू आत्मक सुख मिलणगे।
तन सो वेला जित मैं सतगुर मिलिया सो सहो चित आया।
ओ वेला घड़ी धनता योग जदों मैं सतगुरु नू मिलके प्रभु नू चेते कीता।
महा आनंद सहज पया मन तन सुख पाया।
फिर ता मन तन समुचे जीवन विच सुख प्रगट हो गया। महा आनंद दी अडोलता दी मैनू प्राप्ति हो गई।
ओ सहो चित आया मन वसाया अवगण सब विसारे।
बस परमात्मा चेते आउण दी देर सी के अंदरों सारे औगण जेड़े दूर हो गए।
जां तिस पाणा गुण प्रगट होए सतगुर आप सवारे।
जदों मालक नूं भा गए चंगे लगे ते अंदर फिर गुणा दा प्रकाश हो गया ते औगण सारे खत्म हो गए जीवन फिर सवारिया गया।
ते जन परवान होए जिन्नी एक नाम दिड़िया दुतिया पाओ चुकाया।
ओ हरी दे सेवक मालक दे दर ते परवान हो गए जिन्हां ने एक मन परमेश्वर दे नाम नूं दृढ़ कीता ते दूजा भाव अपने जीवन विच्चों गवा लिया ओ तां फिर अग्गे जा के सच्चा माण प्राप्त करदे ने। जिवें भाई गुरबख्श सिंह जी दे साथी हरिमंदर साहब दी पवित्रता लई शहीद होए ते उन्हां नूं समझ आ गई मरन मुनसां सूरियां हक है जे होए मरन परवाणो सूरे सेई अग्गै आखियां दरगह पावै साची माणो। ओ तां प्रभु दी हजूरी विच वी सच्चा माण प्राप्त करदे ने।
इउं कहे नानक धन सो वेला जित मैं सतगुर मिलिया सो सहो चित आया।
एवें तीसरे नानक जी कह रहे ने कि ओ वेला धनता योग जदों मैनू सतगुरु मिलिया ते मैं परमात्मा नू चेते कीता।
एक जंत भरम भुले इन सहे आप भुलाए।
एक जीव ऐसे जेड़े भरम विच भुले रब ने उन्हां नू आप भुलाया पाव और जेड़े पाया होया।
दूजा पाए फिराए हौ मैं कर्म कमाए।
ओ दूजे प्यार विच जुड़ के हंकार दे वस हो के कर्म करदे ने।
इन सहे आप भुलाए को मार्ग पाए तिन का किश ना वसाई।
उन्हां नूं प्रभु ने आप ही भुलाया आप ही भैड़े मार्ग ते तोरिया। उन्हां दा अपना उत्थे वस नहीं चल सकदा क्योंकि जिसनूं आप खुआए करता खुश लए चंग्याई। जिन्नू आप खुआर करदा उहदे तों फिर चंगे काम खो लैंदा उहदे मन विच फिर इस तरह की प्रेरणा करदा भी हुण तूं लोकां दे उपर जुल्म कर धार्मिक स्थानां दी बेदबी कर ते फिर इस तरह उस नूं खवार करदा चाहे वह मस्सा रंगड़ होवे चाहे अहम शाह अब्दाली होवे चाहे समें दियां सरकारां होण। जदों परमात्मा चंगियाई खो के मनुख नूं एवें भैड़े मार्ग ते तोर दिंदा फिर आप ही उन्नू खुआर कर दिंदा।
तिन की गत अवगत तू है जान है जिन एह रचन रचाई।
जिस परमात्मा ने रचना रची है उस मनुख दी चंगी माड़ी हालत नूं वी ए आप ही जानदा।
हुकम तेरा खरा तारा गुरमुख किसै बुझाए।
ते प्रभु तेरा हुक्म बड़ा अटल है बड़ा खरा है बड़ा भारा वजन वाला है ते गुरु दे राही तू आप किसे विरले नूं बुझाउणा।
इउं कहे नानक क्या जंत विचारे जा तुद भरम भुलाए।
इवें तीसरे नानक जी कह रहे ने कि ये जंत विचारे की कर सकते ने जदों आप ही तुसी इन्हां नूं भुलाया भाव औजड़े पाया होया।
सच्चे मेरे साहेबा सच्ची तेरी वड्याई।
हुण अखीरले भाव दसवें बंद विच गुरु अमरदास जी कृपा कर रहे ने हे मेरे थिर रहण वाले मालक तेरियां वड्याईयां भी तेरे वांग सदा थिर हन।
तू पार ब्रह्म बेअंत स्वामी तेरी कुदरत कहन ना जाई।
तुसी पार ब्रह्मो तहाडा कोई अंत नहीं पा सकदा, तहाडी कुदरत शक्ति एदी कीमत कौन बयान कर सकदा।
सच्ची तेरी वड्याई जां कौ तुद मन वसाई, सदा तेरे गुण गावहे।
तहाडी वड्याई सच्ची है, जिहदे मन विच इह वड्याई सिफत सलाह तुसी वसा दिंदे हो ਉਹ ਸਦਾ ਤੁਹਾਡੇ ਗੁਣਾਂ ਦਾ ਗਾਇਨ ਕਰਦੇ ਹਨ।
ਤੇਰੇ ਗੁਣ ਗਾਵਹਿ ਜਾਂ ਤੁਧ ਭਾਵਹਿ, ਸੱਚੇ ਸਿਉਂ ਚਿਤ ਲਾਵਹਿ।
ਇਹ ਪ੍ਰਭੂ ਤੇਰੇ ਗੁਣ ਉਹ ਗਾਉਂਦੇ ਨੇ ਜਿਹੜੇ ਤੈਨੂੰ ਭਾ ਜਾਂਦੇ ਨੇ, ਅਸਲ ਵਿੱਚ ਉਹਨਾਂ ਦਾ ਹੀ ਤੇਰੇ ਨਾਲ ਚਿੱਤ ਜੁੜਿਆ ਹੋਇਆ। ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿਚਾਰੇ। ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਗਾਉਂਦੇ ਤੇ ਤੈਨੂੰ ਬੜੇ ਨੇ, ਪਰ ਤੇਰੇ ਦਰ ਤੇ ਪ੍ਰਵਾਨ ਉਹੀਓ ਨੇ ਜਿਨ੍ਹਾਂ ਦਾ ਗਾਵਿਆ ਤੇਰੇ ਦਰ ਤੇ ਥਾਂ ਪੈ ਗਿਆ, ਪ੍ਰਵਾਨ ਹੋ ਗਿਆ ਜਿਹੜੇ ਤੈਨੂੰ ਭਾ ਗਏ ਨੇ।
ਜਿਸ ਨੂੰ ਤੂੰ ਆਪੇ ਮੇਲਾ ਹੈ ਸੇ ਗੁਰਮੁਖ ਰਹਿ ਸਮਾਈ।
ਜਿਨ੍ਹਾਂ ਨੂੰ ਤੁਸੀਂ ਆਪ ਮੇਲ ਲੈਂਦੇ ਹੋ ਉਹ ਗੁਰੂ ਦੇ ਰਾਹੀਂ ਸਦਾ ਤੁਹਾਡੇ ਵਿੱਚ ਸਮਾਏ ਰਹਿੰਦੇ ਨੇ।
ਕਿਉਂ ਕਹੇ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ।
ਕਿਉਂ ਕਹੇ ਨਾਨਕ, ਇਹਨੇ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਹੇ ਮੇਰੇ ਮਨਾ, ਉਸ ਪਰਮਾਤਮਾ ਦੀ ਵਡਿਆਈ ਬੜੀ ਸੱਚੀ ਹੈ, ਉਹ ਆਪ ਵੀ ਸੱਚਾ ਭਾਵ ਥਿਰ ਰਹਿਣ ਵਾਲਾ ਹੈ, ਸੱਚਾ ਸਾਹਿਬ ਤੇ ਉਹਦੀਆਂ ਵਡਿਆਈਆਂ ਉਹਦੇ ਨਾਲ ਜੁੜ ਕੇ ਬਿਲਕੁਲ ਸੱਤ ਨੇ, ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਉਕਾਈ ਨਹੀਂ। ਜਿਵੇਂ ਉਹ ਆਪ ਮਹਾਨ ਹੈ, ਉਹਦੇ ਗੁਣ ਵੀ ਬੜੇ ਮਹਾਨ ਨੇ, ਸੋ ਸਦਾ ਹੀ ਉਹਦੇ ਗੁਣ ਗਾਇਨ ਕਰਦੇ ਰਹਿਣਾ ਚਾਹੀਦਾ। ਉਹਦੀ ਸਿਫਤ ਸਲਾਹ ਵਿੱਚ ਜੁੜ ਕੇ ਹੀ ਮਨੁੱਖ ਆਪਣੇ ਆਪ ਨੂੰ ਉਹਦੀ ਹਜ਼ੂਰੀ ਵਿੱਚ ਪ੍ਰਵਾਨ ਕਰਾ ਸਕਦਾ। ਸੋ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਤੇ ਅੱਜ ਦਾ ਜੋ ਪਵਿੱਤਰ ਦਿਹਾੜਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਅਤੇ ਉਨ੍ਹਾਂ ਦੇ 30 ਸਾਥੀਆਂ ਨੇ ਜਿਵੇਂ ਧਰਮ ਯੁੱਧ ਲੜਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈ ਕੇ ਉਨ੍ਹਾਂ ਨੂੰ ਤਕੜੀ ਹਾਰ ਦਿੱਤੀ ਤੇ ਆਪ ਸ਼ਹਾਦਤ ਦਾ ਜਾਮ ਪੀ ਗਏ। ਇਹ ਕਹਿਣਾ ਬਣਦਾ, ਜੋ ਆਸ਼ਿਕ ਹੈ ਸ਼ਹਾਦਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਆਓ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਜਿਸ ਨੂੰ ਤੂੰ ਆਪੇ ਮੇਲਾ ਹੈ ਸੋ ਗੁਰਮੁਖ ਰਹਿ ਸਮਾਈ, ਇਉਂ ਕਹੇ ਨਾਨਕ ਸੱਚੇ ਮੇਰੇ ਸਾਹਿਬਾ, ਸੱਚੀ ਤੇਰੀ ਵਡਿਆਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
मात पिता हम बारक तेरे, तुम्हारी कृपा में कोई न जाने तुमरा अंत, सगल समग्री तुमरे तुम ते हो सो आज्ञाकारी, तुमरे गात मित नानक दास सुदा कुर्बानी। बोलो जी वाहिगुरु, एक ओंकार। वाहिगुरु जी की फतेह। श्री भगवती जी सहाय, वार श्री भगवती जी की पातशाही दसमी। प्रथम भगवती सिमर का गुरु नानक लई ते आए। फिर अंगद गुर ते अमरदास राम दास हुई सहाय। अर्जन हर गोबिंद नौ सिमराओ श्री हर राय। श्री हर कृष्ण त्याई जिस डिठे सब दुख जाए। तेग बहादुर सिमरिया घर नौ निध आवै ताए। सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। दसा पातशाहियां दी जोत श्री गुरु ग्रंथ साहिब जी दे पाठ दी दार दा ध्यान धर के बोलो जे। पंजा प्यारियां चौहां साहिब जादियां चालियां मुकतियां हठियां जपियां तपियां जिन्हां नाम जपिया वंड छकिया। देख चलाई तेग वाही देख के अण डिठ कीता। तिना प्यारियां सचारियां दी कमाई दा ध्यान धर के खालसा जे बोलो जे। जिन्ना सिंघां सिंघणियां धर्म हेत सीस दिते बंद बंद कटाए खोपरियां लोहाइयां चरखड़ियां ते चढ़े। तन आरिया नाल चराए गए गुरुद्वारियां दी सेवा ली कुर्बानियां कीतियां। धर्म नहीं हारिया सिखे केसा स्वासा नाल निभाहे तिन्हां दे कमाई दा ध्यान धर के खालसा जी बोलो जी। पंजा तख्तां सरबत गुरुद्वारियां दा ध्यान धर के बोलो जी। प्रथमे सरबत खालसा जी की अरदास है जी। सरबत खालसा जी को वाहे गुरु वाहे गुरु वाहे गुरु। चित आवे चित आवन का सदका सर्व सुख होवे। जहां जहां खालसा जी साहिब तहां तहां रचिया रियायत देख तेग फते बिरद की पैज। पंथ के जीत श्री साहिब जी सहाए। खालसा जी के बोल बाले बोलो जे। सिखा नो सिखी दान केस दान रहत दान बबेक दान विसाहा दान भरोसा दान दाना सिर दान नाम दान श्री अमृत सर जी दे दर्शन इशनान। चौंकियां झंडे बुंगे जुगो जुग अटल धर्म का जयकार बोलो जे। सिखां दा मन नीवा मत उची मत पत दा राखा आप वाहे गुरु। हे अकाल पुरख अपने पंथ दे सदा सहाई दा तार जियो। श्री ननकाणा साहिब ते होर गुरुद्वारियां गुरधामां दे जिन्हां तों पंथ नूं विछोड़िया गया है खुले दर्शन दी दार ते सेवा संभाल दा दान खालसा जी नूं बख्शो। हे नमाणियां दे माण नेताणियां दे तान नियोटियां दी ओट तन तन साहिब श्री गुरु ग्रंथ साहिब जी महाराज गुरुद्वारा मंजी साहिब दीवान हाल विखे अमृत वेले तों आप जी दी हजूरी अंदर दीवान सजे। सजे होए दीवाना अंदर आसा जी दे वार दे कीर्तन होए। सचखंड श्री हरिमंदर साहिब जी तों आए हुए मुख वाक दी कथा विचार होई है। हजूर कीर्तन करदियां कथा विचार करदियां होईयां बेअंत भुलां दी मुआफी बख्शनी। अगाहां तों समात बख्शो। पढ़ी सुनी बाणी दा भाव समूह संगतां दे हिरदियां विखे विसाउणा। तिन फुल प्रेम भेटावां दर ते प्रवान करनियां शुभ भावनावां पूरियां करनियां। सरबत संगत नूं सिखी सिदक भरोसा नामदान बख्श के निहाल करना आप जी दे हजूर। कड़ा प्रसादी देग हाजर है दर प्रवान होवे। प्रवान होया प्रसाद साध संगत दे विच वरताउण दी आग्या बख्शो। आप कृपा करो हुक्म बख्श के नदरी नदर निहाल करो। ਸਿੱਖ ਪੜਦੇ ਸੁਣਦੇ ਸਰਬਤ ਲਾਹੇ ਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਲੇ ਰਾਜ ਕਰੇਗਾ ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਬੋਲੇ ਸੁਨਿਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨ ਛਾਡੈ ਖੇਤ ਜਾਂ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਸ਼ੰਤ ਘਰ ਤੀਜਾ ਸਾਜਨ ਮੇਰੇ ਪ੍ਰੀਤ ਮਹੁ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇ ਹੋ ਸਾਜਨ ਮੇਰੇ ਪ੍ਰੀਤ ਮਹੁ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਭਾਵੇ ਆਪਣਾ ਭਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ ਭਗਤ ਭਾਵ ਇਹੋ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵਹੇ ਹਰ ਸੋਹਿਲਾ ਤਿਨ ਸਦ ਸਦਾ ਜੋ ਹਰ ਗੁਣ ਗਾਵਹੇ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਹੋ ਸਭ ਕਿਛ ਜਾਣੇ ਜਲ ਥਲ ਮਹੀਅਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਹੁਕਮ ਪਛਾਤਾ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੇ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵੇ ਜਹ ਜਹ ਮਨ ਤੂੰ ਧਾਮਦਾ ਤਹ ਤਹ ਹਰ ਤੇਰੇ ਨਾਲੇ मन स्यान पछोड़ी आए गुर का शब्द संभाले साथ तेरा है सो सहो सदा है एक खिन हर नाम संभाले जन्म जन्म के तेरे पाप कटे अंत परम पद पाव है साचे नाल तेरा गंड लागा है गुरमुख सदा संभाले यूं कहे नानक जय मन तू धामदा तहे हर तेरा है सदा नाले सतगुर मिले आए धावत थम्मिया निज घर वसया आए नाम विहाजे नाम लए नाम रहे समाए धावत थम्मिया सतगुर मिले आए दसवां द्वार पाया तिथे अमृत भोजन सहज तुन उपजाए जित शब्द जगत थम रहाया तहे अनेक वाजे सदा आनंद है सच्चे रहया समाए यूं कहे नानक सतगुर मिले आए धावत थम्मिया निज घर वसया आए मन तू जोत स्वरूप है अपना मूल पछाण मन हर जी तेरा नाल है गुरमति रंग मान मूल पछाण है ता सहु जान है मरण जीवन की सोझी होई गुर प्रसादी एको जान है ता दूजा भाव न होई मन शांत आई वजी वधाई ता होवा परवान यूं कहे नानक मन तू जोत स्वरूप है अपना मूल पछाण मन तू गारब अटिया गारब लद्या जाहे माया मोहनी मोहया फिर जूनी पवाहे गारब लागा जाहे मुग्ध मन अंत गया पछतावे अहंकार तिसना रोग लगा बिरथा जन्म गवावे मन मुख मुग्ध चेता है नाही अंत गया पछतावे यूं कहे नानक मन तू गारब अटिया गारब लद्या जावे मन तू मत मान करहे जे हों किछ जानदा गुरमुख निमाना हो अंतर अज्ञान हों बुद्ध है सच शब्द मल खो हो निमाना सतगुरु अगै मत किछ आप लखावे अपने अहंकार जगत जलिया मत तू अपना आप गवावे सतगुर कै भाणै करहे कार सतगुर कै भाणै लाग रहो यूं कहे नानक आप शब्द सुख पावहे मन निमाना होए रहो तन सो वेला जित मैं सतगुर मिलिया सो सहो चित आया महा आनंद सहज पया मन तन सुख पाया सो सहो चित आया मन वसाया अवगन सब विसारे जा तिस पाणा गुण प्रगट होए सतगुर आप सवारे से जन परवान होए जिन्नी एक मन दड़िया दुतिया भाओ चुकाया इउं कहे नानक धन सो वेला जित मैं सतगुर मिलिया सो सहो चित आया एक जंत परम पुल्ले तिन सह आप पुलाए दूजे पाए फिराए हम कर्म कमाए तिन सह आप पुलाए को मार्ग पाए तिनका किछ न वसाई तिन की गत अवगत तू है जान है जिन एह रचन रचाई हुक्म तेरा खरा पहारा गुरमुख किसै बुझाए इउं कहे नानक क्या जंत विचारे जा तुद भरम भुलाए सच्चे मेरे साहेबा सच्ची तेरी वड्याई तू पार ब्रह्म बेअंत स्वामी तेरी कुदरत कहन ना जाई सच्ची तेरी वड्याई जा कौ तुद मन वसाई सदा तेरे गुण गावे तेरे गुण गाव है जा तुद भाव है सच्चे सोचित लाव है जिसनो तू आपे मिल है सो गुरमुख रहे समाई इउं कहे नानक सच्चे मेरे साहेबा सच्ची तेरी वड्याई जिसनो तू आपे मिला है सो गुरमुख रहे समाई इउं कहे नानक सच्चे मेरे साहेबा सच्ची तेरी वड्याई वाहे गुरु जी का खालसा वाहे गुरु जी की फतेह। एक ओंकार सतनाम करता पुरख निर्भउ निर्वैर अकाल मूरत अजूनी सह भंग गुरप्रसाद। एक ओंकार सतनाम करता पुरख निर्भउ निर्वैर अकाल मूरत अजूनी सह भंग गुरप्रसाद। एक ओंकार सतनाम करता पुरख निर्भउ निर्वैर अकाल मूरत अजूनी सह भंग गुरप्रसाद। एक ओंकार सतनाम करता पुरख निर्भउ निर्वैर अकाल मूरत अजूनी सह भंग गुरप्रसाद। एक ओंकार सतनाम करता पुरख निर्भउ निर्वैर अकाल मूरत अजूनी सह भंग गुरप्रसाद। वाहे गुरु वाहे गुरु वाहे गुरु वाहे गुरु वाहे गुरु वाहे गुरु जी का खालसा वाहे गुरु जी की फतेह। सतनाम वाहे गुरु सतनाम वाहे गुरु। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।